ਤੁਸੀਂ ਹੋ SBS ਪੰਜਾਬੀ ਦੇ ਨਾਲ।
ਵਿਕਟੋਰੀਆ ਵਿੱਚ ਹਵਾ ਦੀ ਗੁਣਵੱਤਾ ਪਹੁੰਚੀ ਖਤਰਨਾਕ ਪੱਧਰ ਤੇ। ਟਾਸਮੇਨੀਆ ਦੇ ਪ੍ਰੈਮੀਅਰ ਨੇ ਦਿੱਤਾ ਅਸਤੀਫਾ ਤੇ ਟੈਨਿਸ ਵਿੱਚ ਜੰਗਲੀ ਅੱਗਾਂ ਦਾ ਧੂੰਆਂ ਬਣਿਆ ਮੈਲਬਨ ਦੇ ਟੈਨਿਸ ਮੁਕਾਬਲਿਆਂ ਦਾ ਦੁਸ਼ਮਣ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖ਼ਬਰਾਂ ਦੀ ਤਫਸੀਲ। ਵਿਕਟੋਰੀਆ ਵਾਸੀਆਂ ਨੂੰ ਅੱਜ ਸ਼ਾਇਦ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣ ਲਈ ਮਜਬੂਰ ਹੋਣਾ ਪਿਆ। ਇਹ ਧੂੰਆਂ ਸੂਬੇ ਦੇ ਪੂਰਬੀ ਹਿੱਸੇ ਅਤੇ ਗੁਆਂਢੀ ਸੂਬੇ ਨਿਊ ਸਾਊਥ ਵੇਲਜ਼ ਵਿੱਚ ਬਲ ਰਹੀਆਂ ਜੰਗਲੀ ਅੱਗਾਂ ਤੋਂ ਹਵਾ ਚੱਲਣ ਨਾਲ ਵਿਕਟੋਰੀਆ ਤੱਕ ਪਹੁੰਚਿਆ। ਧੂੰਏ ਦੀ ਸੰਘਣੀ ਚਾਦਰ ਨੇ ਅੱਗ ਤੋਂ ਖਾਸ ਤੌਰ 'ਤੇ ਪ੍ਰਭਾਵਿਤ ਇਲਾਕਿਆਂ ਜਿਵੇਂ ਕਿ ਗਿਪਸਲੈਂਡ, ਮੈਲਬਨ ਅਤੇ ਜਿਲੋਂਗ ਉੱਤੇ ਬੁੱਕਲ ਮਾਰੀ ਹੋਈ ਹੈ, ਜਿਸ ਕਰਕੇ ਲੋਕਾਂ ਨੂੰ ਘਰਾਂ ਦੇ ਅੰਦਰ ਪਨਾਹ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਧੂੰਏ ਕਰਕੇ ਫਾਇਰ ਅਲਾਰਮ ਵੀ ਆਪਣੇ ਆਪ ਹੀ ਵੱਜਣ ਲੱਗ ਪਏ। ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਬ੍ਰੈਟ ਸਟਨ ਹਰ ਕਿਸੇ ਨੂੰ ਹਿਦਾਇਤ ਦੇ ਰਹੇ ਨੇ ਕਿ ਜਿੰਨਾ ਵੀ ਮੁਮਕਿਨ ਹੋਵੇ ਧੂੰਏ ਤੋਂ ਬਚਾਅ ਕਰਨ ਵਿੱਚ ਹੀ ਭਲਾਈ ਹੈ।
The vulnerable groups that we're most concerned about are children 14 and younger, people 65 years and older, and those with pre-existing medical conditions, heart disease, lung disease, or even diabetes. Those individuals need to make sure that they have a plan in place to look after their health.
ਮੈਲਬਨ ਤੋਂ ਗ੍ਰੀਨਜ਼ ਪਾਰਟੀ ਦੇ ਸਾਂਸਦ ਐਡਮ ਬੈਂਟ ਨੇ ਇੱਕ ਵਾਰ ਫਿਰ ਸਰਕਾਰ ਤੋਂ ਮੌਸਮੀ ਤਬਦੀਲੀ ਨਾਲ ਨਜਿੱਠਣ ਲਈ ਵਧੇਰੇ ਕਦਮ ਚੁੱਕਣ ਦੀ ਮੰਗ ਕੀਤੀ ਹੈ। ਇਹਨਾਂ ਦਾ ਕਹਿਣਾ ਹੈ ਕਿ ਫੋਸਲ ਫਿਊਲ ਯਾਨੀ ਜੈਵਿਕ ਈਂਧਨ ਦੇ ਇਸਤੇਮਾਲ ਨੂੰ ਜਲਦ ਤੋਂ ਜਲਦ ਰੋਕਣਾ ਚਾਹੀਦਾ ਹੈ।
It could get even worse than this.
ਕੇਂਦਰੀ ਸਰਕਾਰ ਦਾ ਕਹਿਣਾ ਹੈ ਕਿ ਜੰਗਲੀ ਅੱਗਾਂ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਅਤੇ ਹੋਰ ਉਤਪਾਦਕਾਂ ਨੂੰ ਜਲਦ ਹੀ $75,000 ਤੱਕ ਆਰਥਿਕ ਮਦਦ ਮਿਲ ਸਕੇਗੀ। ਸਰਕਾਰ ਵੱਲੋਂ ਉਲੀਕੇ ਗਏ $2 ਬਿਲੀਅਨ ਯਾਨੀ $2 ਅਰਬ ਦੇ ਰਾਹਤ ਕੋਸ਼ ਵਿੱਚੋਂ ਆਉਣ ਵਾਲੇ ਇਸ ਪੈਸੇ ਤੋਂ ਅੱਗ ਨਾਲ ਖਰਾਬ ਹੋਈਆਂ ਸ਼ੈੱਡਾਂ, ਵਾੜਾਂ ਅਤੇ ਖੇਤੀ ਦੇ ਹੋਰ ਉਪਕਰਨਾਂ ਨੂੰ ਤਬਦੀਲ ਕਰਨ ਵਿੱਚ ਮਦਦ ਮਿਲੇਗੀ। ਖੇਤੀਬਾੜੀ ਮੰਤਰੀ ਬ੍ਰਿਜਿਟ ਮਕੈਂਜ਼ੀ ਦਾ ਕਹਿਣਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਵਾਪਸ ਆਪਣਾ ਕੰਮ ਕਰ ਸਕਣ।
Today is a first step on what's going to be a long journey. Our farmers want to get back growing food and we need them to get back growing food. So we're with them all the way.
ਇਸ ਆਰਥਿਕ ਮਦਦ ਲਈ ਮਿਲਣ ਵਾਲੀ ਰਕਮ ਉੱਤੇ ਪਾਬੰਦੀ ਨਹੀਂ ਲਾਈ ਜਾਵੇਗੀ ਅਤੇ ਅੰਤਿਮ ਨਤੀਜੇ ਮੰਗ ਉੱਤੇ ਨਿਰਭਰ ਕਰਨਗੇ। ਮਦਦ ਲਈ ਯੋਗਤਾ ਪੂਰੀ ਕਰਨ ਲਈ ਕਿਸਾਨਾਂ ਨੂੰ ਅੱਗ ਤੋਂ ਪ੍ਰਭਾਵਿਤ ਖੇਤਰ ਵਿੱਚ ਆਪਣੀ ਮੁੱਖ ਰਿਹਾਇਸ਼ ਵਿਖਾਉਣ ਦੀ ਲੋੜ ਨਹੀਂ ਪਵੇਗੀ ਅਤੇ ਖੇਤੀ ਤੋਂ ਬਾਹਰ ਦੀ ਆਮਦਨ ਗ੍ਰਾਂਟ ਯਾਨੀ ਅਨੁਦਾਨ ਵਿੱਚ ਸ਼ਾਮਿਲ ਨਹੀਂ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪ ਅਮਰੀਕੀ ਸਰਕਾਰ ਨਾਲ ਗੱਲਬਾਤ ਕਰਕੇ ਅਮਰੀਕੀ ਮੁਸਾਫਰਾਂ ਲਈ ਆਸਟ੍ਰੇਲੀਆ ਦਾ ਸਫ਼ਰ ਕਰਨ ਬਾਰੇ ਚੇਤਾਵਨੀ ਦਾ ਪੱਧਰ ਘਟਾਇਆ ਹੈ। ਅਮਰੀਕਾ ਨੇ ਅੱਜ ਸਵੇਰੇ ਆਪਣੇ ਮੁਲਕ ਦੇ ਮੁਸਾਫਰਾਂ ਨੂੰ ਆਸਟ੍ਰੇਲੀਆ ਦਾ ਸਫ਼ਰ ਮੁਲਤਵੀ ਕਰਨ ਦੀ ਆਪਣੀ ਸਲਾਹ ਨੂੰ ਹਟਾ ਦਿੱਤਾ। ਇਸ ਸਾਲ ਭੱਖ ਦੀਆਂ ਜੰਗਲੀ ਅੱਗਾਂ ਦੇ ਮੌਸਮ ਵਿੱਚ ਆਸਟ੍ਰੇਲੀਆ ਵਿੱਚ ਸੈਰ ਸਪਾਟਾ ਕਰਨ ਵਾਲਿਆਂ ਦੀ ਗਿਣਤੀ ਘਟੀ ਹੈ। ਸ਼੍ਰੀ ਮੋਰਿਸਨ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੇ ਇਸ ਫੈਸਲੇ ਨੂੰ ਸਮਝਦੇ ਨੇ।
I had the opportunity to raise this at very senior levels of the administration and I particularly thank the US administration, obviously the president, but also Vice President Pence and also Secretary Pompeo for their kind attention and urgent attention to those issues and we very much appreciate that being revised.
ਆਸਟ੍ਰੇਲੀਅਨ ਕੈਪੀਟਲ ਟੈਰੀਟਰੀ, ਦੱਖਣ ਪੂਰਬੀ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੇ ਸੈਂਟਰਲ ਟੇਬਲ ਲੈਂਡਸ ਵਿੱਚ ਆਉਣ ਵਾਲੇ ਅਮਰੀਕੀ ਸੈਲਾਨੀਆਂ ਨੂੰ ਅਜੇ ਵੀ ਸਾਵਧਾਨੀ ਵਰਤਣ ਲਈ ਕਿਹਾ ਜਾ ਰਿਹਾ ਹੈ। ਵਿਲ ਹੌਜਮਨ ਨੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਟੈਸਮੇਨੀਆ ਦੇ ਪ੍ਰੈਮੀਅਰ ਅਤੇ ਸੂਬੇ ਦੀ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਇਹ ਐਲਾਨ ਅੱਜ ਦੁਪਹਿਰ ਅਚਾਨਕ ਆਯੋਜਿਤ ਕੀਤੀ ਗਈ ਇੱਕ ਪੱਤਰਕਾਰ ਵਾਰਤਾ ਦੇ ਦੌਰਾਨ ਕੀਤਾ। ਸ਼੍ਰੀ ਹੌਜਮਨ ਦਾ ਕਹਿਣਾ ਹੈ ਕਿ ਸਿਆਸਤ ਵਿੱਚ ਗੁਜ਼ਰੇ ਉਹਨਾਂ ਦੇ ਸਮੇਂ ਨੇ ਪਰਿਵਾਰਕ ਜੀਵਨ ਉੱਤੇ ਮਾੜਾ ਅਸਰ ਪਾਇਆ ਹੈ।
Which is an enormous honour and a privilege, absolutely everything. It's undeniable that it's had an impact on my family, and I want to thank them for their amazing support for the 17 and a half years that I have been a Member of Parliament.
ਸ਼੍ਰੀ ਹੌਜਮਨ ਪਹਿਲੀ ਵਾਰ ਸਾਲ 2002 ਵਿੱਚ ਸੂਬੇ ਦੇ ਸਾਂਸਦ ਵਜੋਂ ਚੁਣੇ ਗਏ ਸਨ ਅਤੇ 2006 ਵਿੱਚ ਟੈਸਮੇਨੀਅਨ ਲਿਬਰਲ ਪਾਰਟੀ ਦੇ ਰੂਪ ਵਿੱਚ ਉਭਰੇ। ਸਾਲ 2018 ਦੀਆਂ ਸੂਬਾਈ ਚੋਣਾਂ ਵਿੱਚ ਉਹ ਟੈਸਮੇਨੀਆ ਦੇ ਇਤਿਹਾਸ ਵਿੱਚ ਲਗਾਤਾਰ ਚੋਣਾਂ ਜਿੱਤਣ ਵਾਲੇ ਲਿਬਰਲ ਪਾਰਟੀ ਵੱਲੋਂ ਦੂਜੇ ਪ੍ਰੈਮੀਅਰ ਬਣੇ। ਟੈਸਮੇਨੀਆ ਦੀ ਲਿਬਰਲ ਪਾਰਟੀ ਦੇ ਉਪਨੇਤਾ ਜੈਰਮੀ ਰੌਕਲਿਫ ਅੰਤਰਿਮ ਪ੍ਰੈਮੀਅਰ ਦਾ ਅਹੁਦਾ ਤਦ ਤੱਕ ਸੰਭਾਲਣਗੇ ਜਦ ਤੱਕ ਪਾਰਟੀ ਆਪਣੇ ਨਵੇਂ ਮੁਖੀ ਬਾਰੇ ਫੈਸਲਾ ਨਹੀਂ ਲੈ ਲੈਂਦੀ। ਨਿਊ ਸਾਊਥ ਵੇਲਸ ਦੇ ਨਾਲ ਨਾਲ ਹੁਣ ਵਿਕਟੋਰੀਆ ਸੂਬਾਈ ਪੱਧਰ 'ਤੇ ਜੰਗਲੀ ਅੱਗਾਂ ਦੀ ਜਾਂਚ ਦਾ ਐਲਾਨ ਕਰਨ ਵਾਲਾ ਦੂਜਾ ਸੂਬਾ ਬਣ ਗਿਆ ਹੈ। ਦੋ ਹਿੱਸਿਆਂ ਵਿੱਚ ਹੋਣ ਵਾਲੀ ਇਸ ਸਮੀਖਿਆ ਵਿੱਚ ਸੂਬੇ ਦੀ ਜੰਗਲੀ ਅੱਗਾਂ ਨਾਲ ਨਜਿੱਠਣ ਲਈ ਤਿਆਰੀ ਅਤੇ ਪ੍ਰਤੀਕਰਮ ਦੀ ਪੜਤਾਲ ਕਰਨ ਲਈ 2.5 ਮਿਲੀਅਨ ਯਾਨੀ $25 ਲੱਖ ਦੀ ਲਾਗਤ ਆਉਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਵੀ ਕੇਂਦਰੀ ਸੰਸਦ ਵਿੱਚ ਜੰਗਲੀ ਅੱਗਾਂ ਬਾਰੇ ਇੱਕ ਰਾਇਲ ਕਮਿਸ਼ਨ ਸਥਾਪਿਤ ਕਰਨ ਦਾ ਪ੍ਰਸਤਾਵ ਤਿਆਰ ਕਰ ਰਹੇ ਨੇ। ਵਿਕਟੋਰੀਆ ਦੇ ਪ੍ਰੈਮੀਅਰ ਡੈਨੀਅਲ ਐਂਡਰੂਜ਼ ਦਾ ਕਹਿਣਾ ਹੈ ਕਿ ਕੇਂਦਰੀ ਸਰਕਾਰ ਦੀ ਜਾਂਚ ਦਾ ਵੇਰਵਾ ਉਹਨਾਂ ਅੱਗੇ ਸਪਸ਼ਟ ਨਹੀਂ ਕੀਤਾ ਗਿਆ, ਸੋ ਉਹ ਵਿਕਟੋਰੀਆ ਲਈ ਆਪਣੀ ਸਮੀਖਿਆ ਦੇ ਫੈਸਲੇ ਨਾਲ ਅੱਗੇ ਵਧ ਰਹੇ ਨੇ।
I had a conversation just a couple of days ago with the Prime Minister about a couple of different things. One of them was the Royal Commission. He's still working through exactly what sort of inquiry he prefers, and he's got to go through his own cabinet process.
ਤੇ ਹੁਣ ਖਬਰ ਖੇਡ ਜਗਤ ਤੋਂ। ਮੈਲਬਨ ਵਿੱਚ ਜੰਗਲੀ ਅੱਗਾਂ ਦੇ ਧੂੰਏ ਕਾਰਨ ਹੋਏ ਹਵਾ ਦੇ ਪ੍ਰਦੂਸ਼ਣ ਨੇ ਸਿਹਤ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ, ਜਿਸ ਦੇ ਚੱਲਦੇ ਪੂਰੇ ਸ਼ਹਿਰ ਵਿੱਚ 2 ਟੈਨਿਸ ਮੁਕਾਬਲਿਆਂ ਵਿੱਚ ਖੇਡ ਨੂੰ ਬੰਦ ਕਰਨਾ ਪਿਆ। ਅੱਜ ਸਲੋਵੀਨੀਆ ਦੀ ਡਲੀਲਾ ਜੈਕੋਪੋਵਿਚ ਸਵਿਟਜ਼ਰਲੈਂਡ ਦੀ ਸਟੈਫਨੀ ਵੋਗੇਲਾ ਦੇ ਖਿਲਾਫ ਆਸਟ੍ਰੇਲੀਅਨ ਓਪਨ ਦੇ ਪਹਿਲੇ ਕੁਆਲੀਫਾਈਂਗ ਮੈਚ ਵਿੱਚ ਅੱਗੇ ਚੱਲ ਰਹੀ ਸੀ ਜਦੋਂ ਉਹ ਖੰਘ ਦੇ ਕਾਰਨ ਗੋਡਿਆਂ ਭਾਰ ਡਿੱਗ ਪਈ। ਬਾਅਦ ਵਿੱਚ ਉਹ ਮੈਚ ਵਿੱਚੋਂ ਹੀ ਬਾਹਰ ਨਿਕਲ ਆਈ। ਸਾਬਕ ਵਿੰਬਲਡਨ ਫਾਈਨਲਿਸਟ ਯੂਜੀਨ ਬੋਸ਼ਾਰ ਨੇ ਆਪਣੇ ਕੁਆਲੀਫਾਇਰ ਵਿੱਚ ਕਈ ਮੈਡੀਕਲ ਟਾਈਮ ਆਊਟਸ ਬੁਲਾਏ, ਪਰ ਚੀਨ ਦੀ ਸ਼ਾਓਦੀ ਯੂ ਨੂੰ ਹਰਾਉਂਦੇ ਰਹੇ। ਉਧਰ ਮੈਲਬਨ ਵਿੱਚ ਹੀ ਸਾਬਕ ਮਹਿਲਾ ਵਿਸ਼ਵ ਨੰਬਰ 1 ਮਰੀਆ ਸ਼ਾਰਾਪੋਵਾ ਨੇ ਆਪਣਾ ਕੁਯੋਂਗ ਕਲਾਸਿਕ ਮੈਚ ਜਰਮਨੀ ਦੀ ਲੌਰਾ ਸਿਜਮਨ ਦੇ ਖਿਲਾਫ ਦੂਜੇ ਸੈੱਟ ਵਿੱਚ ਹੀ ਬੰਦ ਕਰ ਦਿੱਤਾ। ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 68 ਸੈਂਟ ਰਿਹਾ। ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 48 ਰੁਪਏ 86 ਪੈਸੇ ਅਤੇ ਪਾਕਿਸਤਾਨ ਦੇ 106 ਰੁਪਏ 78 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 36 ਡਿਗਰੀ। ਐਡਲੇਡ ਵਿੱਚ ਬੱਦਲਵਾਹੀ, ਪਾਰਾ ਵੱਧ ਤੋਂ ਵੱਧ 28 ਡਿਗਰੀ। ਮੈਲਬਰਨ ਵਿੱਚ ਹੁਮਸ ਨਾਲ ਬਾਰਿਸ਼ ਅਤੇ ਤੂਫਾਨ ਵੀ ਆ ਸਕਦਾ ਹੈ, ਪਾਰਾ ਵੱਧ ਤੋਂ ਵੱਧ ਹੋਵੇਗਾ 31 ਡਿਗਰੀ। ਹੋਬਾਰਟ ਵਿੱਚ ਤੇਜ਼ ਗਰਮੀ ਅਤੇ ਬਰਸਾਤ ਦੇ ਇਮਕਾਨ, ਪਾਰਾ ਵੱਧ ਤੋਂ ਵੱਧ 30 ਡਿਗਰੀ। ਕੈਨਬਰਾ ਵਿੱਚ ਬੱਦਲਵਾਹੀ, ਪਾਰਾ ਵੱਧ ਤੋਂ ਵੱਧ 33 ਡਿਗਰੀ। ਸਿਡਨੀ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ ਰਹੇਗਾ 28 ਡਿਗਰੀ। ਬ੍ਰਿਸਬਨ ਵਿੱਚ ਬਰਸਾਤ ਦੇ ਨਾਲ ਤੂਫਾਨ ਦੇ ਆਸਾਰ, ਪਾਰਾ ਵੱਧ ਤੋਂ ਵੱਧ 27 ਡਿਗਰੀ। ਕੈਨਸ ਵਿੱਚ ਬੱਦਲ ਛਾਏ ਰਹਿਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 33 ਡਿਗਰੀ। ਅਤੇ ਡਾਰਵਿਨ ਵਿੱਚ ਵੀ ਬੱਦਲ ਛਾਏ ਰਹਿਣਗੇ, ਪਾਰਾ ਵੱਧ ਤੋਂ ਵੱਧ ਰਹੇਗਾ 34 ਡਿਗਰੀ। ਸੋ ਇਹ ਸੀ ਅੱਜ ਦਾ ਖਬਰਨਾਮਾ, ਹੁਣ ਵਾਸਤੇ ਇੰਨਾ ਹੀ। ਲੇਕਿਨ ਵਕਫੇ ਤੋਂ ਬਾਅਦ ਤੁਸੀਂ ਜੁੜੇ ਰਹੋ SBS ਪੰਜਾਬੀ ਦੇ ਨਾਲ।
ફેસબુક ઉતે SBS પંજાબીનું લાઇક કરો, સાંજા કરો અતે આપણે વિચાર વી પ્રગટાવો.